ਖਣਕਾਨੀ ਨੇ ਪਰ ਗੁਰਬਾਣੀ ਦਾ ਅਰਥ ਨਹੀਂ ਕਰ ਰਹੇ ਸਖੀ ਇਸ ਨਾਲ ਗੱਲਾਂ ਕਰਿਆ ਬਨੇਰੀਆਂ ਗੱਲਾਂ ਬਨੇਰੀਆਂ ਕਰਦੇ ਨੇ ਸੱਚ ਦਾ ਟੇਸਟ ਨਾ ਉਹਨਾਂ ਨੂੰ ਆਇਆ ਨਾ ਕਿਸੇ ਨੂੰ ਕਰਾ ਸਕਦੇ ਨੇ ਖਸਮ ਨਾ ਪਾਵੇ ਸਾਧ ਖਸਮ ਕੀ ਖਸਮ ਸੱਚ ਸੱਚ ਦਾ ਟੇਸਟ ਆਉਣਾ ਬਹੁਤ ਮੁਸ਼ਕਲ ਗੱਲ ਹੈ ਸੱਚ ਸਭਨਾ ਦਾ ਖਸਮ ਹੈ ਸੱਚ ਦਾ ਇਹਦੇ ਵਿੱਚ ਜਿਹੜਾ ਨਾਮ ਅਮਰਦਾ ਉਹ ਸੱਚ ਹੈ ਗੁਰਬਾਣੀ ਜਿਹੜਾ ਮੱਖਣਾ ਹੋਈ ਸੱਚ ਹੈ ਸੰਤੋ ਮੱਖਣ ਆਇਆ ਛਾਛ ਪੀਏ ਉਹ ਮੱਖਣ ਕੀ ਸੀ ਮੱਖਣ ਤੁਰਕੀ ਬਾਣੀ ਸੀ ਉਹ ਤੁਰਕੀ ਬਾਣੀ ਨੂੰ ਬੁੱਝ ਲੈਣਾ ਮੱਖਣ ਖਾਣਾ ਮੱਖਣ ਤਾਂ ਤੁਰਕੀ ਬਾਣੀ ਹੈ ਉਹ ਆਈ ਜਾਂ ਦੁੱਧ ਬਣਾ ਕੇ ਦਿੱਤਾ ਇਹ ਜੋ ਤੁਰਕੀ ਬਾਣੀ ਬੁੱਝਣੀ ਹੈ ਹੁਕਮ ਬੁੱਝਣਾ ਇਹਦੇ ਵਿੱਚੋਂ ਹੀ ਹੁਕਮ ਗੂੰਜ ਪਰਮ ਪਦ ਇਹ ਪੜ੍ਹ ਕੇ ਤੇ ਆ ਜਿਹੜੀ ਬਾਹਰ ਹੈ ਨਾ ਕੁਦਰਤ ਇਹਨੂੰ ਦੇਖ ਕੇ ਇਹਨੂੰ ਪੜ੍ਹ ਕੇ ਕੁਦਰਤ ਨੂੰ ਦੇਖ ਕੇ ਦੀਦੀ ਹੈ ਨਾ ਕੁਦਰਤ ਕੁਦਰਤ ਦਿਸੇ ਕੁਦਰਤ ਸੁਣੀਏ ਦੋਹਾਂ ਜੋ ਬੁੱਝਣ ਕੁਦਰਤ ਦੀਆਂ ਗੱਲਾਂ ਵੀ ਵਿੱਚ ਲਿਖੀਆਂ ਹੋਈਆਂ ਨੇ ਇਹਦੇ ਉਹ ਦੋਹਾਂ ਦੇ ਤਾਲ ਮੇਲੇ ਬਿਨਾਂ ਬੁੱਝੇ ਨਹੀਂ ਹੋਣਾ ਸਭ ਕੁਝ ਸਾਹਮਣੇ ਹੀ ਹੈ ਹੁਕਮ ਸਾਡੇ ਜੋ ਦਿਸੇ ਸੋ ਤੇਰਾ ਰੂਪ ਤੇਰਾ ਕਿਹਦਾ ਹੁਕਮ ਦਾ ਰੂਪ ਹੈ ਇਹ ਹੁਕਮ ਦਾ ਰੂਪ ਹੈ ਜੋ ਦੀਂਦਾ ਜੋ ਵਰਤ ਰਿਹਾ ਸਭ ਕੁਝ ਵਰਤੇ ਤੇਰਾ ਭਾਣਾ ਭਾਣੇ ਦਾ ਰੂਪ ਹੀ ਵਰਤ ਰਿਹਾ ਇਹ ਜੋ ਦੇਖ ਕੇ ਇਹਨੂੰ ਪੜ੍ਹ ਕੇ ਇੱਕ ਹੁੰਦਾ ਨਕਸ਼ਾ ਇੱਕ ਹੁੰਦਾ ਮੌਕਾ ਨਕਸ਼ਾ ਦੇਖਣਾ ਮੌਕੇ ਨਾਲ ਮਿਲਾਉਣਾ ਫਿਰ ਤਾਂ ਕੱਲੇ ਨਕਸ਼ੇ ਨਾਲ ਪਤਾ ਲੱਗੇ ਦਫ਼ਤਰ 'ਚ ਬੈਠ ਕੇ ਨਕਸ਼ੇ ਦੇ ਬਿਨਾਂ ਨਾ ਮੌਕੇ ਦਾ ਪਤਾ ਲੱਗੇ ਕਹਿੰਦੇ ਨਕਸ਼ਾ ਲਿਆਓ ਫਿਰ ਪੈਮਾਨੇ ਫੁੱਟੇ ਜਰੀਬ ਲਿਆਓ ਨਾਪ ਕੇ ਦੇਖਾਂਗੇ ਫਿਰ ਪਤਾ ਲੱਗੂ ਪੁਆਇੰਟ ਕਿੱਥੇ ਆਉਂਦਾ ਵੱਟ ਕਿੱਥੇ ਦੇਖੋ ਰਸਤਾ ਵਿਗੜਿਆ ਹੋਇਆ ਸਹੀ ਕਰਨਾ ਹੁੰਦਾ ਪਟਵਾਰੀ ਨੇ ਕਿਸੇ ਨੇ ਵਾਹਲਿਆ ਹੋਵੇ ਜਾਂ ਹੋਵੇ ਹੀ ਨਾ ਫਿਰ ਤਾਂ ਨਕਸ਼ਾ ਵੀ ਚਾਹੀਦਾ ਪੈਮਾਨਾ ਵੀ ਚਾਹੀਦਾ ਪੁਆਇੰਟ ਵੀ ਚਾਹੀਦੇ ਨੇ ਜਿਹੜੇ ਉਹਦੇ ਦਿੱਤੇ ਹੋਏ ਨੇ ਤਾਂ ਕਿਤੇ ਜਾ ਕੇ ਰਸਤਾ ਉਹ ਬਿਮਾਰ ਕਿਸੇ ਨੂੰ ਦੀ ਸਹੀ ਹੁੰਦੀ ਹੈ ਸਹੀ ਰਸਤਾ ਹੁਣ ਇਹ ਲੁਕਿਆ ਪਿਆ ਰਸਤਾ ਤਾਂ ਗੁਰਬਾਣੀ ਦਾ ਮਾਰਗ ਤਾਂ ਲੁਕਿਆ ਪਿਆ ਹੁਣ ਇਹਦੀ ਡਿਮਾਰਕੇਸ਼ਨ ਕੀ ਹੋਊ ਆਹ ਤਾਂ ਸਾਡੇ ਕੋਲ ਲਿਖਤ ਹੈ ਆ ਕੁਦਰਤ ਤੁਹਾਡੇ ਮੂਹਰੇ ਨਕਸ਼ਾ ਦੋਹਾਂ ਦੇ ਤਾਲਮੇਲ ਨਾਲ ਡਿਮਾਰਕੇਸ਼ਨ ਹੋ ਜਾਣੀ ਆਹ ਹੈ ਗੁਰਮਤ ਮਾਰਗ ਮਾਰਗ ਰਸਤਾ ਨਹੀਂ ਹੁੰਦਾ ਗੁਰਮਤ ਮਾਰਗ ਗੁਰਮਤ ਮਾਰਗ ਕੀ ਹੈ ਹੁਕਮ ਹੁਕਮ ਹੈ ਗੁਰਮਤ ਮਾਰਗ ਹੈ ਹੁਕਮ ਬੂਝ ਪਰਮ ਪਦ
ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ
ਬੁੱਝਣਾ ਸੀ ਹੁਕਮ ਹੁਕਮ ਨਹੀਂ ਬੁੱਝਿਆ ਸਕਦਾ ਜਿੰਨਾ ਚਿਰ ਆਪਣੀ ਮਰਜ਼ੀ ਆਪਣੇ ਅੰਦਰੋਂ ਗਵਾ ਨਹੀਂ ਲੈਂਦਾ ਆਪ ਗਵਾਏ ਦਾ ਮਤਲਬ ਇਹ ਨਹੀਂ ਫਾਹ ਲੈ ਕੇ ਮਰ ਜਾਵੇ ਵਿਗਿਆਨ ਕਿੱਥੋਂ ਆਪਣਾ ਆਪ ਗਵਾ ਲਵੇ ਧੂੜੀਆਂ ਤਾਪ ਕੇ ਇਹ ਕਰਕੇ ਉਹ ਕਰਕੇ ਕੁਛ ਨਹੀਂ ਆਪਣੀ ਮਰਜ਼ੀ ਦਾ ਤਿਆਗ ਮਰਨਾ ਹੁੰਦਾ ਆਪਣੀ ਮਰਜ਼ੀ ਛੱਡਦਾ ਗੁਰਬਾਣੀ ਜੋ ਕਹਿੰਦੀ ਹੈ ਇਹਨੂੰ ਸੱਤ ਕਰਕੇ ਬੰਦੇ ਪਰ ਇਮਾਨਦਾਰੀ ਨਾਲ ਇਹਨੂੰ ਸਮਝੇ ਜਿਹੜੇ ਸ਼ਬਦਾਂ ਦੇ ਅਰਥ ਬਦਲ ਲਏ ਗੁਰਬਾਣੀ ਨੇ ਸਾਡੀ ਭਾਸ਼ਾ ਨਾਲ ਉਹਨਾਂ ਨੂੰ ਆਪਣੇ ਬਦਲਵੇ ਸ਼ਬਦਾਂ 'ਚ ਲੈ ਕੇ ਚੱਲੇ ਨੇਤਰਾਂ ਅੱਖਾਂ 'ਚ ਫਰਕ ਰੱਖੇ ਨੇਤਰ ਅੰਦਰਲੀ ਸਰੀਰ ਦੇ ਹੁੰਦੇ ਨੇ ਅੱਖਾਂ ਬਾਹਰਲੇ ਸਰੀਰ ਦੀ ਹੁੰਦੀਆਂ ਜੇ ਨੇਤਰ ਨਾ ਹੋਣ ਤਾਂ ਅੱਖਾਂ ਦੇਖਦੀਆਂ ਨਹੀਂ ਅੱਖ ਨਹੀਂ ਦੇਖਦੀ ਦੇਖਣ ਵਾਲਾ ਦੇਖ ਰਿਹਾ ਨੇਤਰ ਦੇਖਦੇ ਨੇ ਕੰਨ ਨਹੀਂ ਸੁਣਦੇ ਸੁਣਨ ਵਾਲਾ ਸੁਣਦਾ ਸੁਣਨ ਵਾਲਾ ਜੇ ਬੇਹੋਸ਼ ਪਿਆ ਹੋਵੇ ਕੰਨ ਸੁਣ ਲੈਣਗੇ ਸੁੱਤਾ ਪਿਆ ਹੋਵੇ ਸੁਣ ਲੈਣਗੇ ਸੁੱਤਾ ਪਿਆ ਮਰਿਆ ਹੋਇਆ ਹੁੰਦਾ ਬੇਹੋਸ਼ ਵੀ ਮਰਿਆ ਹੋਇਆ ਹੁੰਦਾ ਮਰਿਆ ਦੀ ਗੱਲ ਆਉਣੀ ਇੱਥੇ ਹਾਂਜੀ
ਆਪ ਗਵਾਏ ਸੇਵਾ ਕਰੇ
ਆਪ ਗਵਾ ਕੇ ਆਪਣੀ ਮਰਜ਼ੀ ਛੱਡ ਕੇ ਸੇਵਾ ਕਰੇ ਜੋ ਕਿਹਾ ਉਹੀ ਕਰੇ ਗੁਰ ਕਹਿਆ ਸਾਕਾਰ ਕਮਾਵੋ ਜਿੱਥੇ ਆਪਣੀ ਮਰਜ਼ੀ ਕਰ ਲਈ ਉੱਥੇ ਹੀ ਚਿੰਤਾ ਖੜੀ ਹੋ ਜਾਣੀ ਹੈ। ਜਦੋਂ ਨੌਕਰ ਆਪਣੀ ਮਰਜ਼ੀ ਕਰ ਲਵੇ ਨਾ ਉਦੋਂ ਵੀ ਚਿੰਤਾ ਹੋ ਜਾਂਦੀ ਹੈ, ਜੇ ਕੰਮ ਵਿਗੜ ਗਿਆ ਜ਼ਿੰਮੇਵਾਰੀ ਮੇਰੀ ਹੈ, ਜੇ ਮਾਲਕ ਦੀ ਮਰਜ਼ੀ ਨਾ ਕਰਦਾ ਵਿਗੜ ਜੇ ਜਾਏ ਸਬਰ ਜੇ ਉਹਦੀ ਤਾਂ ਕੋਈ ਜ਼ਿੰਮੇਵਾਰੀ ਨਹੀਂ। ਜਿਵੇਂ ਮਾਲਕ ਨੇ ਕਿਹਾ ਨਾ ਕਰ ਦਿੱਤਾ, ਖਬਰੇ ਮਾਲਕ ਨੇ ਰਿਓ ਕਿਹਾ ਰਿਓ ਪਾਤਾ, ਸਪਰੇ ਕਿਹਾ ਸਪਰੇ ਕਰਿਆ। ਸਪਰੇ ਨਾ ਕੀ ਵਰਦੀ ਹੈ ਜੇ ਪਲਮ ਫਸਲੇ ਵਰਗੀ ਸਪਰੇ ਨਾ, ਤੁਸੀਂ ਦਵਾਈ ਲੈਤੀ ਸੀ ਮੈਂ ਛਿੜਕਤੀ, ਉਸ ਹਿਸਾਬ ਨਾਲ ਛਿੜਕੇ ਜਿਹੜੇ ਤੁਸੀਂ ਕਿਹਾ ਸੀ ਮੈਨੂੰ ਉਹਨਾਂ ਕੀ ਪਤਾ ਦਵਾਈ ਕੀ ਹੈ। ਲੋਕਾਂ ਨੂੰ ਤਾਂ ਕਦੇ ਕਿਸੇ ਨੇ ਨਹੀਂ ਕਿਹਾ ਵੀ ਕਾਹਦੇ ਮਰ ਗਈ, ਦਵਾਈ ਜਿੱਥੋਂ ਆਈ ਹੈ ਉਹਨੂੰ ਪੁੱਛਦੇ ਨੇ ਭਾਈ ਤੇਰੀ ਦਵਾਈ ਨਾਲ ਆ ਹੋ ਗਿਆ ਕਿਉਂ ਹੋ ਗਿਆ। ਜੋ ਹੁਕਮ ਹੈ ਭਾਣੇ ਚ ਚੱਲਣ ਵਾਲੇ ਤਾਂ ਕੋਈ ਦੋਸ਼ ਹੀ ਨਹੀਂ ਹੈ, ਪੁੰਨ ਪਾਪ ਉਹਨੂੰ ਹੁੰਦਾ ਹੀ ਨਹੀਂ। ਪੁੰਨ ਪਾਪ ਹੁੰਦਾ ਜਿਹੜੀ ਆਪਣੀ ਮਰਜ਼ੀ ਹੈ, ਉਹਦਾ ਮਰਜ਼ੀ ਉਹ ਪੁੰਨ ਪਾਪ ਹੈ, ਮਰਜ਼ੀ ਉਹ ਚਿੰਤਾ ਖੜੀ ਕਰਦੀ ਹੈ। ਹਾਂ ਜੇ ਜ਼ਿਆਦਾ ਦਵਾਈ ਪਾ ਦੇਵੇ ਜਾਂ ਘੱਟ ਦਵਾਈ ਪਾ ਦੇਵੇ ਵੀ ਚਲੋ ਮਾਲਕ ਦਾ ਫਾਇਦਾ ਕਰ ਲਈਏ, ਅੱਧੀ ਦਵਾਈ ਪਾ ਦਿੰਦੇ ਹਾਂ, ਅੱਧੇ ਡੱਬੇ ਪਜਾ ਲੈਂਦੇ ਹਾਂ, ਪਰ ਉਹਦੀ ਕੰਮੇ ਨਾ ਕਰੇ ਬਿਲਕੁਲ, ਕਰਨਾ ਹੀ ਨਹੀਂ ਕੰਮ, ਉਹਦੀ ਸਟਰੈਂਥ ਘੱਟ ਜਾਣੀ ਹੈ ਤੇ ਫਿਰ ਜੁੱਤੀ ਮਾਲਕ ਦੇ ਝਟਕਾ ਖਾਊ ਕਿ ਨਹੀਂ ਖਾਊ। ਜਾਂ ਦੁਬਾਰਾ ਅੱਧੀ ਉਹ ਪਾਉਣੀ, ਉਹਨੇ ਵੀ ਨਹੀਂ ਕੰਮ ਕਰਨਾ, ਦਵਾਈ ਸਾਰੀ ਹੋ ਜਾਣੀ ਕਿ ਕੰਮ ਕਿਸੇ ਨੇ ਵੀ ਨਹੀਂ ਕੀਤਾ, ਦੋ ਖੁਰਾਕਾਂ ਦੇ ਦਿੱਤੀਆਂ ਉਹਨੇ, ਦੋ ਖੁਰਾਕਾਂ ਚ ਉਹਦਾ ਰਿਜ਼ਲਟ ਹੀ ਨਹੀਂ ਆਉਣਾ, ਦਵਾਈ ਵੀ ਸਾਰੀ ਚਲੀ ਗਈ, ਉਹ ਕਹੂ ਮੂਰਖਾ ਦਵਾਈ ਵੀ ਸਾਰੀ ਚਲੀ ਗਈ ਰਿਜ਼ਲਟ ਕੋਈ ਨਹੀਂ ਆਇਆ, ਤੂੰ ਵੀ ਦੋ ਵਾਰ ਡਬਲ ਕੰਮ ਤੈਨੂੰ ਵੀ ਕਰਨਾ ਪਿਆ, ਮਰਜ਼ੀ ਕਰ ਲਈ ਤੂੰ ਆਪਣੀ, ਐ ਅਸੀਂ ਮਰਜ਼ੀ ਨਹੀਂ ਛੱਡਦੇ, ਮਰਜ਼ੀ ਵਾਲੇ ਨੂੰ ਚਿੰਤਾ ਰਹੂਗੀ, ਆਪ ਗਵਾਏ
ਸੇਵਾ ਕਰੇ,
ਸੇਵਾ ਕਰੇ ਆਪਣੀ ਮਰਜ਼ੀ ਨਾ ਕਰੇ, ਜੋ ਕੁਛ ਕਹਿ ਤਾਂ ਕਰ ਦੇਵੇ ਰਿਜ਼ਲਟ ਉਹਦਾ ਕੁਛ ਵੀ ਹੁੰਦਾ,
ਤਾਂ ਕੁਛ ਪਾਏ ਮੋਰ,
ਤਾਂ ਕੁਛ ਪਾਏ ਮੋਰ।
ਨਾਨਕ ਜਿਸ ਨੂੰ ਲੱਗਾ ਤਿਸ ਮਿਲਿਆ, ਲੱਗਾ ਸੋ ਪ੍ਰਵਾਨ,
ਨਾਨਕ ਜਿਸ ਨੂੰ ਲੱਗਾ ਤਿਸ ਮਿਲਿਆ, ਫਿਰ ਜਿਹੜਾ ਸੇਵਾ ਕਰਨ ਵਾਲਾ ਨਾ ਜਿਹਨੂੰ ਲੱਗਿਆ ਹੋਇਆ ਉਹਨੂੰ ਮਿਲ ਜਾਂਦਾ, ਕੀ ਹੁਕਮ ਨੂੰ ਲੱਗਿਆ ਹੁਕਮ ਨੂੰ ਪਿੱਛੇ ਸਮਾ ਜਾਂਦਾ, ਉਹ ਕਿਹਦੇ ਨੇ ਜਿਹੜੇ ਮਾਲਕ ਦੇ ਹੁਕਮ ਨਾ, ਜਿਸ ਨੂੰ ਲੱਗਿਆ ਉਹ ਲੱਗਿਆ ਕਿਹਨੂੰ, ਹੁਕਮ ਨੂੰ ਲੱਗਿਆ ਹੋਇਆ ਤਿਸ ਮਿਲੇ ਉਹਦੇ ਵਿੱਚ ਹੀ ਮਿਲ ਜਾਂਦਾ, ਹੁਕਮ ਦੇ ਵਿੱਚ ਹੀ ਸਮਾ ਜਾਂਦਾ ਹੈ,
ਲੱਗਾ ਸੋ
ਬਸ ਲੱਗਾ ਜਿਹੜਾ ਉਹ ਪ੍ਰਵਾਨ ਹੁੰਦਾ, ਹੁਕਮ ਚੱਲਣ ਵਾਲਾ ਹੀ ਹਾਕਮ ਦੇ ਦਰ ਦੇ ਉੱਤੇ ਪ੍ਰਵਾਨ ਹੁੰਦਾ, ਭਾਣੇ ਚ ਰਹਿਣ ਵਾਲਾ ਰਜ਼ਾ ਚ ਚੱਲਣ ਵਾਲਾ ਰਜ਼ਾਈ ਦੇ ਦਰ ਤੇ ਪ੍ਰਵਾਨ ਉਹੀ ਹੁੰਦਾ, ਹੋਰ ਨੀ ਦੂਜਾ ਨਹੀਂ ਹੋ ਸਕਦਾ, ਮਰਿਆਦਾ ਵਾਲੇ ਨੀ ਪ੍ਰਵਾਨ ਹੋਣੇ, ਰਹਿਤ ਵਾਲੇ ਪ੍ਰਵਾਨ ਹੋਣੇ ਨੇ।
ਮਹਲਾ ਦੂਜਾ, ਜੋ ਜੀ ਜੋ ਜੀ ਹੋਏ ਸੋ ਉਗਵੇ, ਮੂੰਹ ਦਾ ਕਿਹਾ ਬਹੁ,
ਮੂੰਹ ਦਾ ਕਿਹਾ ਬਹੁ, ਦੇਖੋ ਮੂੰਹ ਨਾਲੇ ਉਪਦੇਸ਼ ਹੁੰਦਾ ਪਹਿਲਾਂ ਸਾਰਿਆਂ ਨੂੰ, ਗੱਲੇ ਦੱਸੀ ਜਾਣੀ ਹੈ ਹੋਰ ਕੀ ਹੈ, ਮੂੰਹ ਦਾ ਕਹਿ ਤਾਂ ਹਵਾ ਹੀ ਹੈ ਭਾਈ, ਗੱਲ ਅਲੱਗ ਹੈ ਵੀ ਇਹਦੇ ਵਿੱਚ ਗਿਆਨ ਵੀ ਹੈ, ਪਰ ਜੇ ਜੀ ਈ ਲਫ਼ਜ਼ ਹੈ ਕਿ ਹੁੰਦਾ ਜੀ ਆੜੇ ਨਾਲ, ਇੱਥੇ ਜੀ ਔਰ ਈੜੀ ਨੂੰ ਸਿਹਰੀ ਹੈ, ਉਹ ਜਿਹੜਾ ਜੀ ਅ ਹੈ ਉਹ ਪੁਲਿੰਗ ਹੈ, ਜੀ ਈ ਇਸਤਰੀ ਲਿੰਗ ਹੈ, ਉੱਥੇ ਜੀ ਅ ਹੈ ਜਿਹੜਾ ਆੜਾ ਹੈ ਉਹਦਾ ਅਰਥ ਹੈ ਮਨ, ਇਹਦਾ ਅਰਥ ਹੈ ਅਕਲ ਬੁੱਧੀ, ਉਹ ਜੇ ਕਹਿੰਦੇ ਉਹਦੇ ਕੋਲ ਬੁੱਧ ਹੋਵੇ ਭਾਈ ਅਕਲ ਹੋਵੇ ਤਾਂ ਉਹਦੇ ਅੰਦਰ ਕਹੀ ਹੋਈ ਗੱਲ ਦੀ ਸਮਝ ਪਵੇ, ਸਮਝ ਪਵੇ ਤਾਂ ਗਿਆਨ ਵਧੇ ਉਹਦਾ ਉੱਗੇ, ਕੱਲ ਫਿਰ ਤਾਂ ਉਹਦੇ ਅੰਦਰ ਉਹਨੂੰ ਗਾਹਾਂ ਵਧੇ ਗੱਲ, ਜੇ ਉਹਨੂੰ ਸਮਝੇ ਹੈ ਨੀ ਜੇ ਉਹਦੀ ਅਕਲੇ ਸੁੱਤੀ ਪਈ ਹੈ, ਸੁੱਤੀ ਪਈ ਹੁੰਦੀ ਰਾਮ ਰਮਤ ਮਤ ਪ੍ਰਗਟ ਹੀ ਆਏ, ਜੇ ਮਤ ਪ੍ਰਗਟ ਨਹੀਂ ਨਾ ਹੋਈ ਜਾਗਦੀ ਨਹੀਂ ਹੈ ਸੁੱਤੀ ਹੋ ਰਹੇਗੀ ਜੇ ਤਾਂ ਉਹ ਸੁਣੇ ਪੂਰੀ ਅਕਲ ਦੇ ਜ਼ੋਰ ਨਾਲ ਇਮਾਨਦਾਰੀ ਨਾਲ ਫਿਰ ਤਾਂ ਉਹਦੇ ਅੰਦਰ ਕੁਛ ਨਾ ਕੁਛ ਕੁਛ ਨਾ ਕੁਛ ਉਹਨੂੰ ਸਮਝ ਆਊ ਹਾਂ ਪਰ ਜੇ ਅਕਲ ਉਹ ਲਾਵੇ ਹੀ ਨਾ ਉਹਦੇ ਤੇ ਵਿਰੋਧ ਕਰੇ ਜੇ ਮਨ ਚ ਉਹਦੇ ਮਨ ਦੇ ਵਿੱਚ ਜੇ ਉਹਦੀ ਹੋਵੇ ਨਾ ਇੱਛਾ ਅੰਦਰੋਂ ਉਹਨੂੰ ਸਮਝਣ ਦੀ ਔਰ ਕੁਛ ਪ੍ਰਾਪਤ ਕਰਨ ਦੀ ਉਹ ਗੱਲ ਚ ਉਹਦੇ ਅੰਦਰ ਹੀ ਗਿਆਨ ਪੈਦਾ ਹੁੰਦਾ ਹੈ ਗਿਆਨ ਉਹਦੇ ਅੰਦਰ ਹੀ ਪੈਦਾ ਹੁੰਦਾ ਜੇ ਉਹਦੇ ਅੰਦਰ ਇੱਛਾ ਹੀ ਨਹੀਂ ਹੈ ਇਹ ਜੋ ਮੱਖਣ ਖਾਣ ਦੀ ਉਹ ਇੱਛਾ ਨਹੀਂ ਹੈ ਜੀ ਦੇ ਵਿੱਚ ਉਹਦੇ ਇੱਛਾ ਹੀ ਨਹੀਂ ਹੈ ਐਂ ਕਹਿ ਲਓ ਉਹਦੇ ਅੰਦਰ ਕੀ ਧਰਤੀ ਉਹ ਹੀ ਗਲਤ ਹੈ ਕਲਰ ਦੇ ਵਿੱਚ ਅਸੀਂ ਦਾਣਾ ਸੁੱਟ ਦਿੱਤਾ ਉੱਥੇ ਕੀ ਜੰਮਣਾ ਦਾਣਾ ਚਾਹੇ ਠੀਕ ਹੈ ਜ਼ਮੀਨ ਕਲਰਾਠੀ ਹੈ ਉਹ ਜੰਮਣਾ ਕਲਰਾਠੀ ਅਕਲ ਦੇ ਵਿੱਚ ਨਹੀਂ ਉੱਗਦਾ ਕੁਛ ਵੀ ਕਲਰਾਠੀ ਉਹ ਬਣੀ ਹੋਈ ਹੈ ਜਿਹਦੇ ਚ ਲੂਣ ਜ਼ਿਆਦਾ ਲੂਣ ਦਾ ਆਇਆ ਸੀ ਨਾ ਕਰ ਜਿਹੜੀਆਂ ਸਾਖੀਆਂ ਸੁਣਨ ਵਾਲੇ ਨੇ ਲੂਣ ਮਿਰਚ ਵਾਲਾ ਜਿਹਦਾ ਵਧਿਆ ਹੋਇਆ ਨਾ ਲੂਣ ਮਿਰਚ ਧਰਤੀ 'ਚ ਲੂਣ ਜ਼ਿਆਦਾ ਵਧਿਆ ਹਿਰਦੇ 'ਚ ਉਹ ਨਹੀਂ ਗੁਰਬਾਣੀ ਦਾ ਉਹਨਾਂ ਨੇ ਉਹਨਾਂ ਦੇ ਅੰਦਰ ਅਸਰ ਹੋਣਾ ਉਹ ਤਾਂ ਸੁਣ ਕੇ ਹੀ ਰਾਜੀ ਨਹੀਂ ਉਹ ਤਾਂ ਕਹਿੰਦੇ ਨੇ ਸਾਖੀ ਸੁਣਾਓ ਉਹਨਾਂ ਦੀ ਜ਼ਮੀਨ ਕਲਰਾਠੀ ਹੈ ਕਲਰ ਖੇਤ ਹੈ ਕਲਰ ਖੇਤ ਹੱਥ ਬਾੜ ਕਰੇ ਖੇਤ ਵਿੱਚ ਕਲਰ ਹੈ ਗੋਡ ਚੜਿਆ ਹੋਇਆ ਚਾਰ ਚਾਰ ਉਂਗਲ ਹੱਥ ਨਾਲ ਵਾੜ ਕਰ ਰਿਹਾ ਵੀ ਡੰਗਰ ਨਾ ਵੜ ਜਾਣ ਵਾੜ ਕਾਹਦੀ ਕਰ ਰਿਹਾ ਵਾੜ ਕਰ ਰਿਹਾ ਮਰਿਆਦਾ ਦੀ ਮਰਿਆਦਾ ਦੀ ਵਾੜ ਕਰ ਰਿਹਾ ਮਰਿਆਦਾ ਵਾੜ ਰਿਹਾ ਵਾੜਾ ਵਾੜ ਹੁੰਦੀ ਹੋਰ ਕੀ ਮਰਿਆਦਾ ਦੀ ਤਾਂ ਵਾੜ ਕਰੀ ਬੈਠਾ ਵੀ ਹੋਰ ਕੁਛ ਵਰਡਮ ਨਹੀਂ ਦੇਣਾ ਜ਼ਮੀਨ ਕਲਰ ਵਾਲੀ ਹੈ ਕਲਰ ਵਾਲੀ ਜ਼ਮੀਨ ਜੇ ਬਾਲ ਹੋਵੇ ਤਾਂ ਤਾਂ ਕੁਛ ਗੱਲ ਬਣਦੀ ਹੈ ਹੋਰ ਕੁਛ ਗੱਲ ਹੋਵੇ ਤਾਂ ਵੀ ਗੱਲ ਬਣਦੀ ਹੈ ਵਾਹ ਕੇ ਉਹਦੇ 'ਚ ਪਾਣੀ ਖੜਾ ਕਰੇ ਚਾਰੇ ਪਾਸੇ ਵੱਟ ਮਾਰੇ ਕਸਾੜ ਕਰੇ ਤਾਂ ਵੀ ਗੱਲ ਬਣਦੀ ਹੈ ਉਹ ਤਾਂ ਵਾੜ ਕਰੀ ਜਾਂਦੇ ਮਰਿਆਦਾ ਦੀ ਵਾੜ ਕੀਤੀ ਹੋਈ ਹੋਰ ਕਿਸੇ ਦੀ ਗੱਲ ਸੁਣਨੀ ਵੀ ਨਹੀਂ ਮਰਿਆਦਾ ਦੀ ਵਾੜ ਦਾ ਮਤਲਬ ਇਹ ਹੈ ਅਕਲ ਵਾਲੇ ਦੀ ਗੱਲ ਵੀ ਨਹੀਂ ਸੁਣਨੀ ਹੋਰ ਕਿਸੇ ਦੀ ਗੱਲ ਸੁਣਨੀ ਜਿਹੜੀ ਹੈ ਨਾ ਹੋਰ ਧਰਮ ਨੇ ਉਹ ਹਰਾਮ ਹੈ ਕੋਈ ਤੇ ਅਕਲ ਦੀ ਗੱਲ ਕੋਈ ਸੁਣਾ ਨਾ ਦੇਵੇ ਕਲਰ ਵਾਲਾ ਖੇਤ ਨੂੰ ਕੋਈ ਦੱਸ ਨਾ ਦੇਵੇ ਵੀ ਐਂ ਕਲਰ ਤੇਰਾ ਦੂਰ ਹੋ ਜੂ ਦੂਰ ਤਾਂ ਕਰਨਾ ਨਹੀਂ ਆਪਾਂ ਨੇ ਹੋਰ ਨਹੀਂ ਦੇਣਾ ਤੇ ਉੱਥੇ ਫਿਰ ਪੈਦਾ ਕੀ ਹੋਣਾ ਉੱਥੇ ਨਹੀਂ ਪੈਦਾ ਹੋ ਸਕਦਾ ਮੂੰਹ ਕਾ ਕਿਹਾ ਨਹੀਂ ਤੇ ਭਾਵ ਹੈ ਨਿਕਲ ਜਾਣਾ ਹਵਾ ਦਾ ਕੀ ਹੁੰਦਾ ਜੇ ਜੀਵ ਦੇ ਵਿੱਚ ਉਹਦੇ ਸੁਣਦੀ ਦੇਖੋ ਜਿਹਨਾਂ ਲੋਕਾਂ ਦੇ ਬਾਣੀ ਦਾ ਅਸਰ ਨਹੀਂ ਹੁੰਦਾ ਉੱਥੇ ਬਹੁਤ ਨਿਕਲ ਗਈ ਹਵਾ ਸੀ ਨਿਕਲ ਗਈ ਇੰਨੇ ਕੀਰਤਨ ਦਰਬਾਰ ਹੁੰਦੇ ਨੇ ਇੰਨੇ ਅਖੰਡ ਪਾਠ ਹੁੰਦੇ ਨੇ ਹਰ ਬਾਹਰ ਜਾ ਕੇ ਤੁਸੀਂ ਨੌਵੇਂ ਮਾਲੇ ਦੇ ਸ਼ਲੋਕ ਸੁਣਦੇ ਹੋ ਸਿੱਧੀਆਂ ਸਪਸ਼ਟ ਗੱਲਾਂ ਨੇ ਸੌਖੀਆਂ ਗੱਲਾਂ ਨੇ ਤੇ ਉਹਨਾਂ ਦਾ ਅਸਰ ਨਹੀਂ ਹੁੰਦਾ ਮੂੰਹ ਕਿਆ ਬਾਉ ਹੈ ਹੋਰ ਕੁਛ ਨਹੀਂ ਹੈ ਹਵਾ ਸੀ ਨਿਕਲ ਗਈ ਇਹ ਕਦੋਂ ਸੁਣੀ ਹੈ ਘਰ ਕੱਢ ਦਿੱਤੀ ਗੁਰੂ ਅਮਰਦਾਸ ਦੇ ਕਿਵੇਂ ਅਸਰ ਕਰ ਗਈ ਕੋਈ ਗੱਲ ਸੁਣੀ ਅਸਰ ਕਰ ਗਈ ਤੀਰ ਵਾਂਗੂ ਐਸੀ ਵੱਜੀ ਕਬੀਰ ਕੀ ਕਹਿੰਦਾ ਕਬੀਰ ਸਤਿਗੁਰ ਸੂਰਮੈ ਇਹ ਕੋਈ ਗੱਲ ਕਿਸੇ ਨੇ ਕਹੀ ਸੀ ਜਿਹਦੇ ਕਬੀਰ ਪਲਟ ਗਿਆ ਸਾਰੀ ਜ਼ਿੰਦਗੀ ਪਲਟ ਗਈ ਬਾਲਾ ਭਗਾ ਕੇ ਮਾਰੀ ਬਾਣ ਜੋ ਵਾਹਿਆ ਏਕ ਕੋਈ ਬਾਣ ਕਹਿੰਦਾ ਮੇਰੇ ਤੇ ਵਾਹਿਆ ਹੱਡ ਬੀਤੀ ਹੈ ਕਬੀਰ ਦੀ ਹੈ ਕਬੀਰ ਦੀ ਹੱਡ ਬੀਤੀ ਗੱਲ ਹੈ ਕਬੀਰ ਸਤਿਗੁਰ ਸੂਰਮੈ ਬਾਣ ਜੋ ਵਾਹਿਆ ਏਕ ਲਾਗ ਥੀ ਭੋਏ ਕਰ ਪਰਿਆ ਪਰਿਆ ਕਰੇ ਜੇ ਛੇਕ ਗੱਲ ਤਾਂ ਇੱਕੋ ਹੀ ਛੇਕ ਕਰਕੇ ਕਿੜੇ ਜੇ ਤੇ ਹਜ਼ਾਰਾਂ ਹੀ ਤੀਰ ਬੂਬਾ ਕਿਆ ਵਾਓ ਤਾਂ ਬੂਬਾ ਕਿਆ ਵਾਓ ਹੈ ਕਿੱਤੀ ਬੱਗੇ ਪਾਉਣ ਹਵਾ ਚੱਲਦੀ ਹੈ ਬਥੇਰੀ ਚੱਲਦੀ ਹੈ ਅਸੀਂ ਕੀ ਸਮਝਦੇ ਸਪੀਕਰ ਲਾਇਆ ਨੇ ਸਾਰਿਆਂ ਨੂੰ ਸੁਣਾਉਣ ਵਾਸਤੇ ਜਦ ਬੋਲਣ ਵਾਲੇ ਤੇ ਅਸਰ ਨਹੀਂ, ਗੁਰਦੁਆਰੇ ਵਾਲਿਆਂ ਤੇ ਅਸਰ ਨਹੀਂ, ਤੁਸੀਂ ਉਹਨੂੰ ਸੁਣਾ ਕੇ ਬਾਹਰ ਕੀ ਲੈਣਾ? ਕਿਉਂ ਨਰਾਦਰੀ ਕਰਦੇ ਹੋ? ਦੁਨੀਆਂ ਦਾ ਵਿਸ਼ਵਾਸ ਉੱਠ ਗਿਆ ਵੀ ਬਾਣੀ 'ਚ ਕੋਈ ਸ਼ਕਤੀ ਨਹੀਂ ਹੈ। ਸ਼ਕਤੀ ਹੁੰਦੀ ਹੈ, ਦਿਖਾਓ ਫਿਰ ਕੀ ਹੈ? ਦਿਖਾਓ ਕਿਤੇ ਵਰਤੀ ਹੋਈ ਦਿਖਾਓ ਫਿਰ। ਜੇ ਸਿੱਖਾਂ ਦੇ ਨਹੀਂ ਵਰਤੀ ਤਾਂ ਹੋਰ ਕਿਤੇ ਤੇ ਵਰਤੂ? ਵਰਤਣੀ ਤਾਂ ਮੰਨਣ ਵਾਲੇ ਤੇ ਹੀ ਹੈ। ਜਿਹੜਾ ਸ਼ਰਧਾ ਹੀ ਰੱਖੋ ਚਾਹੇ ਨਾ ਰੱਖੋ, ਹਾਲੇ ਭਰੋਸਾ ਉਹਦੇ ਤੇ ਹੀ ਵਰਤਣੀ ਹੈ। ਸਰਦੇ ਯਾਰ ਭਰੋਸੇ ਵਾਲੇ ਤੇ ਹੀ ਵਰਤਣੀ ਹੈ। ਜਿਹੜਾ ਗੁਰਬਾਣੀ ਦੀ ਇੱਜ਼ਤ ਕਰਦਾ, ਜਿਹੜਾ ਮਨ ਨੂੰ ਤਿਆਰ ਹੈ, ਉਹਦੇ ਬਾਅਦ ਉਹਦੇ ਤੇ ਅਸਰ ਹੋਣਾ। ਹੋਰ ਕਿਹਦੇ ਤੇ ਹੋਣਾ? ਅਸਰ ਕਿਸੇ ਤੇ ਨਹੀਂ ਹੈ। ਕਿਉਂ? ਜਿੰਦਾ ਦਲੀ ਕੋਈ ਜਿਹੜੀ ਹੈ ਨਾ ਬੁੱਧ, ਗਊ ਮਰੀ ਹੋਈ ਹੈ ਸਭ ਦੀ। ਪੰਡਿਤ ਨਾਮਦੇਵ ਕਹਿੰਦਾ ਮਰੀ ਕੌਣ ਜਿਉਂਦੀ ਕਰ ਦਿੰਦਾ? ਸਾਰਿਆਂ ਦੀ ਗਾਂ ਮਰੀ ਹੋਈ ਹੈ, ਬੁੱਧ ਮਰੀ ਹੋਈ, ਅਕਲ ਮਰੀ ਹੋਈ ਹੈ, ਅਕਲ ਮਾਰੀ ਹੋਈ ਹੈ। ਅਕਲ ਤਾਂ ਜਿਉਂਦੀ ਹੋ ਜਾਵੇ, ਇੱਛਾ ਉਹ ਨਹੀਂ ਜਿਉਂਦੀ ਕਰਨ ਦੀ। ਅਕਲ ਇੱਛਾ ਤਾਂ ਮਾਇਆ ਦੀ ਹੈ, ਇੱਛਾ ਤਾਂ ਜ਼ਹਿਰ ਦੀ ਹੈ। ਬੀਜੇ ਬਿਖ, ਬੀਜ ਕੀ ਰਿਹਾ? ਬਿਖ ਅਰਦਾਸ ਕਾਹਦੀ ਕਰ ਰਿਹਾ? ਬਿਖ ਦੀ ਗੁਰਦੁਆਰੇ ਅਖੰਡ ਪਾਠ ਕਾਹਦਾ ਕਰ ਰਿਹਾ? ਕਾਰੋਬਾਰ ਚਲਾਉਣ ਦਾ ਬਿਖ, ਮਾਇਆ, ਮਾਇਆ ਬਿਖ ਹੈ ਨਾ। ਲੋੜ ਦਾ ਤੈਨੂੰ ਜ਼ਹਿਰ ਦੀ ਹੈ, ਇਹਦੇ ਖਾਤਰ ਹੀ ਬੀਜ ਰਿਹਾ ਜੋ ਗੋਲ ਵਿੱਚ ਪਾ ਰਿਹਾ। ਕੀ ਜ਼ਹਿਰ ਮੰਗ ਕੀ ਰਿਹਾ? ਜ਼ਹਿਰ ਪੈਸੇ ਜਿਹੜੇ ਬੀਜੇ ਹੀ ਨੇ, ਦਿਨ ਦੁੱਗਣੀ ਰਾਤ ਚੌਗਣੀ ਦੀ ਅਰਦਾਸ ਜਿਹੜੀ ਹੋਣੀ ਹੈ, ਮਾਇਆ ਭਰਪੂਰ ਖਜ਼ਾਨੇ, ਉਹ ਵਿਖਦੇ ਖਜ਼ਾਨੇ ਭਰਪੂਰ ਨੇ। ਹੋਰ ਕਹਦੇ ਨੇ ਉਹ ਜੋ ਬੀਜਿਆ ਉਹੀ ਵਧਣਾ ਹੈ। ਖਜ਼ਾਨੇ ਭਰਪੂਰ ਕਹਦੇ ਨੇ, ਵਿਖਦੇ ਹੀ ਨੇ ਜ਼ਹਿਰ ਦੇ। ਇਸ ਹਾਲਤ ਦੇ ਵਿੱਚ ਤੁਹਾਡੇ ਤੇ ਗੁਰਬਾਣੀ ਅਸਰ ਕਰ ਕਿਵੇਂ ਜਾਵੇ? ਬੀਜੇ ਬਿਖ, ਮੰਗੇ ਅੰਮ੍ਰਿਤ ਦੇਖੋ, ਇਹਨੇ ਇਨਸਾਫ਼ ਦੇਖ ਲਓ। ਮੰਗਦੇ ਨੇ ਸਿੱਖੀ, ਬੀਜਦੇ ਨੇ ਜ਼ਹਿਰ, ਮੰਗਦੇ ਨੇ ਅੰਮ੍ਰਿਤ। ਸਿੱਖੀ ਤਾਂ ਅੰਮ੍ਰਿਤ ਹੈ, ਜ਼ਹਿਰ ਬੀਜ ਕੇ ਅੰਮ੍ਰਿਤ ਕਿਵੇਂ ਮਿਲਜੂ? ਸਾਰੀ ਖੇਤੀ ਉਹ ਜ਼ਹਿਰ ਦੀ ਤੁਹਾਡੀ, ਪ੍ਰਚਾਰ ਹੀ ਜ਼ਹਿਰ ਦਾ ਸਾਰਾ, ਅੰਮ੍ਰਿਤ ਪਹਾੜ ਦੇ। ਇਹ ਗੱਲ ਕਿਉਂ ਲਿਖੀ ਸੀ? ਇਹ ਲਿਖੀ ਸੀ ਭਗਤਾਂ ਦੇ ਬਾਅਦ, ਭਗਤਾਂ ਨੇ ਅੰਮ੍ਰਿਤ ਬਣਤਾ ਸੀ, ਸਾਰੇ ਪ੍ਰਚਾਰ ਕਰਤਾ ਸੀ। ਜੰਮਿਆ ਕਿਉਂ ਨਹੀਂ, ਕਿਉਂ ਛੇਤੀ ਮਰ ਗਿਆ ਅੰਮ੍ਰਿਤ? ਉਹ ਗੱਲ ਕਹਿ ਰਹੇ ਗੁਰੂ ਨਾਨਕ, ਭਗਤਾਂ ਦੇ ਸਿੱਖਾਂ ਨੂੰ ਕਹਿ ਰਹੇ ਨੇ ਗੱਲ। ਉਦੋਂ ਉਹ ਅੰਮ੍ਰਿਤ ਦੇ ਕੇ ਗਏ ਤਾਂ ਤੁਸੀਂ ਕੀ ਕਰਦੇ ਹੋ? ਅੱਜ ਅਸੀਂ ਕੀ ਕਰਦੇ ਹਾਂ? ਉਦੋਂ ਤਾਂ ਉਹਨਾਂ ਨੂੰ ਕਹੀ ਹੈ ਨਾ ਗੱਲ, ਜਿਹਨਾਂ ਨੂੰ ਅੰਮ੍ਰਿਤ ਦੇ ਕੇ ਗਏ ਸੀ, ਕਬੀਰ ਦੇ ਕੇ ਗਿਆ, ਰਵਿਦਾਸ ਦੇ ਕੇ ਗਿਆ ਅੰਮ੍ਰਿਤ, ਨਾਮਦੇਵ ਅੰਮ੍ਰਿਤ ਵੱਢ ਕੇ ਗਿਆ, ਸਾਰੇ ਭਗਤ ਅੰਮ੍ਰਿਤ ਦੇ ਕੇ ਗਏ ਨੇ, ਭਗਤਾਂ ਨੂੰ ਵੀ ਦੇ ਕੇ ਗਏ, ਉਹਨਾਂ ਦੇ ਵੀ ਭਗਤ ਹੈ, ਭਗਤ ਪਰ ਸਾਰਿਆਂ ਦੇ ਹੁੰਦੇ ਨੇ। ਚਲੋ ਇਹਨਾਂ ਦੇ ਹਿਸਾਬ ਨਾਲ ਐਂ ਮੰਨ ਲਓ, ਚਾਹੀ ਸੈਣ ਦੇ ਕੇ ਗਿਆ, ਜੱਟ ਜੱਟਾਂ ਨੂੰ ਧੰਨਾ ਦੇ ਗਿਆ, ਜਿਹਨਾਂ ਨੂੰ ਇਹੀ ਹੈ ਵੀ ਧੰਨੇ ਵਾਲਾ ਸਾਨੂੰ ਜਿਹੜਾ ਜ਼ਿਆਦਾ ਮਿੱਠਾ ਲੱਗਦਾ, ਦੂਆ ਕੌੜਾ ਲੱਗਦਾ, ਉਹ ਕਿਸੇ ਤੋਂ ਤਾਂ ਲਓ। ਕੀਤਾ ਕੀ? ਕੀਤਾ ਹੀ ਬੀਜਾ, ਵੇਖੋ ਇਹਨਾਂ ਇਨਸਾਫ ਦੇਖ ਲਓ, ਇਹਨਾਂ ਦਾ ਇਨਸਾਫ ਦੇਖ ਲਓ, ਸੰਸਾਰੀ ਲੋਕਾਂ ਦਾ। ਇਹ ਪੈਸੇ ਦੇ ਕੇ ਸੋਨਾ ਚਾੜ ਕੇ ਅੰਮ੍ਰਿਤ ਮੰਗਦੇ ਨੇ, ਕਾਹਨੂੰ ਮੰਗਦੇ ਸੀ ਅੰਮ੍ਰਿਤ? ਅੰਮ੍ਰਿਤ ਤਾਂ ਕੋਈ ਮੰਗਦਾ ਹੀ ਨਹੀਂ। ਜੇ ਉਹ ਵੀ ਮੰਗਦਾ ਹੈ ਨਾ, ਪੈਸੇ ਚਾੜ ਕੇ ਅੰਮ੍ਰਿਤ ਮੰਗਦਾ, ਚਾਹੇ ਤਨ ਮਨ ਧਨ ਵੀ ਦੇ ਦੇਵੇ ਸਾਰਾ, ਫਿਰ ਵੀ ਨਹੀਂ ਬਣਦਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਦੇ ਦੇਵੇ ਨਹੀਂ ਮਿਲਣਾ, ਹੁਕਮ ਮੰਨਿਆ ਪਾਈਆ, ਪਾਈਏ ਹੁਕਮ ਮੰਨਿਆ ਗਈ ਹੈ, ਤਨ ਮਨ ਧਾਨਾ ਨਹੀਂ ਮਿਲਣਾ। ਪਰ ਉਹ ਤਨ ਮਨ ਧਨ ਕਹਿੰਦੇ ਨੇ ਦੇ ਦਿਓ, ਹੁਕਮ ਵਾਲੀ ਗੱਲ ਨਹੀਂ ਕਰਦੇ। ਉਹਨਾਂ ਕੋਲ ਅੰਮ੍ਰਿਤ ਹੈ ਹੀ ਨਹੀਂ ਨਾ, ਉਹਨਾਂ ਨੇ ਦੇਣਾ, ਉਹਨਾਂ ਨੂੰ ਤਨ ਮਨ ਧਨ ਚਾਹੀਦਾ, ਉਹ ਦੇ ਦਿਓ, ਤੁਸੀਂ ਛੁੱਟੀ ਕਰੋ ਆਪਣੀ। ਤੁਸੀਂ ਜਿਹੜਾ ਕੋਈ ਲੈਣਾ ਖੂਹ ਸੀ ਉਹਨਾਂ ਦਾ ਛਾਲ ਮਾਰਦੇ ਹੋ ਚ ਕਹਿੰਦੇ ਨਾ ਖੂਹ ਛਾਲ ਮਾਰੋ ਮੁਕਤੀ ਹੈ ਆਪੇ ਮੁਕਤੀ ਹੈ ਮਰੇ ਤੋਂ ਬਾਅਦ ਮਰ ਜਾਂਦੀ ਹੁੰਦੀ ਉਹਨਾਂ ਦੀ ਮੁਕਤੀ ਕਹਿੰਦੇ ਮੁਕਤੀ ਤਾਂ ਮਰੇ ਤੋਂ ਹੀ ਮਿਲਦੀ ਵੀ ਤੁਸੀਂ ਮਾਰੋ ਛੇਤੀ ਪਹਿਲਾਂ ਤੁਹਾਨੂੰ ਮੁਕਤੀ ਚਾਹੀਦੀ ਨਹੀਂ ਉਹ ਦੂਜਿਆਂ ਨੂੰ ਦੇ ਰਹੇ ਨਾ ਮੁਕਤੀ ਆਪ ਚਾਹੀਦੀ ਨਹੀਂ ਹੈ ਕੋਈ ਨਹੀਂ ਪੁੱਛ ਰਿਹਾ ਉਹਨਾਂ ਨੂੰ ਸਾਨੂੰ ਕਹਿੰਦੇ ਨਹੀਂ ਚਾਹੀਦੀ ਭਾਈ ਸਿਆਣੇ ਉਹਨਾਂ ਨੂੰ ਬੋਲਦੇ ਪਹਿਲਾਂ ਤੁਸੀਂ ਲਓ ਐਡੇ ਠੱਗਾਂ ਨੂੰ ਕਿਸੇ ਨੇ ਵਿਸ਼ਵਾਸ ਨਹੀਂ ਕੀਤਾ ਉਹਨਾਂ ਨੂੰ ਬੜੇ ਗੁਰੂ ਮੰਨਦੇ ਸੀ ਤੇ ਜਿਹੜੇ ਗੁਰੂ ਮੰਨਣ ਵਾਲੇ ਸੀ ਠੱਗਾਂ ਨੂੰ ਉਹ ਮੂਰਖਾਂ ਦੇ ਕੋਰ ਸੀ ਉਹਨਾਂ ਨੂੰ ਨਾਨਕ ਕਹਿੰਦਾ ਸੰਖ ਮੂਰਖਾਂ ਦੇ ਕੋਰ ਜਿਹੜਾ ਇਹ ਵੀ ਸਵਾਲ ਨਹੀਂ ਕਰਦਾ ਭਾਈ ਤੂੰ ਮੁਕਤੀ ਆਪ ਕਿਉਂ ਨਹੀਂ ਲੈਂਦਾ ਮੂਰਖਾਂ ਦੇ ਕੋਰ ਯਾਰ ਆਪ ਤਾਂ ਛਾਲ ਮਾਰਦਾ ਉਹਨੂੰ ਸਭ ਕੁਝ ਦਾਨ ਕਰ ਦਿੰਦਾ ਤੇ ਮੂਰਖਾਂ ਦੇ ਕੋਰ ਨਹੀਂ ਤਾਂ ਹੋਰ ਕੀ ਹੈ ਅਸਾਂ ਚੋਰ ਆਰਾਮ ਖੋਰ ਜੇ ਹੁਣ ਇਹ ਕਹਿੰਦੇ ਆ ਸੱਚੀ ਗੱਲ ਜੋ ਕਹੀ ਹੋਈ ਹੈ ਵਿਆਖਿਆ ਉਹ ਕਹਿੰਦੇ ਤੁਹਾਨੂੰ ਕੀ ਲੋੜ ਹੈ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਉਹਨੂੰ ਕੀ ਲੋੜ ਸੀ ਜਿਹਨੇ ਕਿਹਾ ਹੋਇਆ ਅਸੀਂ ਤਾਂ ਦੱਸਿਆ ਵੀ ਉਸ ਵੇਲੇ ਐਂ ਕਿਹਾ ਆਹ ਪੁਜੀਸ਼ਨ ਸੀ ਆਹ ਗੱਲ ਸੀ ਭਗਤ ਸਾਰਿਆਂ ਨੂੰ ਅੰਮ੍ਰਿਤ ਦੇ ਗਏ ਸੀ ਉਹ ਅੰਮ੍ਰਿਤ ਗਾਂ ਜੰਮਿਆ ਦੀ ਨਹੀਂ ਤਾਂ ਭਗਤੇ ਭਗਤ ਪੈਦਾ ਹੋ ਜਾਂਦੇ ਨਾਮਦੇਵ ਵਾਲੇ ਸਾਰੇ ਆਪਣੇ ਸਿੰਘ ਜਿਹੜੇ ਨੇ ਦਰਜੀ ਸਿੰਘ ਸਾਰੇ ਜੱਫੀ ਪਾਈ ਬੈਠੇ ਨੇ ਕੋਈ ਹੈ ਵੀ ਕਿਸੇ ਨੇ ਬਾਅਦ ਚ ਨਾਮ ਲਿਆ ਵੀ ਉਹ ਦੱਸੋ ਲਿਆ ਕੀ ਨੇ ਉਹ ਕੋਈ ਵੀ ਨੀ ਉਹ ਨਾਮਦੇਵ ਸਾਰੇ ਉਹ ਤੁਹਾਡਾ ਨਾਮਦੇਵ ਤੁਸੀਂ ਲਾਭ ਕੀ ਲਿਆ ਇਹ ਤਾਂ ਦੱਸੋ ਉਹ ਕੋਈ ਵੀ ਨੀ ਜਾਤ ਪਾਤ ਦਿਮਾਗ ਚ ਫਸੀ ਹੋਈ ਹੈ ਜਿਹੜੇ ਜਾਤ ਪਾਤ ਦੇ ਵਿਰੋਧੀ ਤੇ ਉਹਨਾਂ ਦੇ ਦਿਮਾਗ ਜਾਤ ਪਾਤ ਫਸੀ ਹੋਈ ਜਿਹੜੇ ਜਾਤ ਪਾਤ ਤੋਂ ਔਖੇ ਸੀ ਨਹੀਂ ਹੋਣੀ ਚਾਹੀਦੀ ਉਹੀ ਰਵਿਦਾਸ ਨੂੰ ਜੱਫੀ ਪਾਈ ਬੈਠੇ ਕਦੇ ਬੈਠੇ ਜੱਫੀ ਪਾਈ ਤੁਸੀਂ ਕਦੇ ਬੈਠੇ ਜੱਫੀ ਉਹ ਸਾਡਾ ਤੁਸੀਂ ਕਹੋ ਜਾਤ ਪਾਤ ਹੁੰਦੀ ਨੀ ਸਾਰੇ ਸਾਡੇ ਨੇ ਮੱਤ ਮਾਰੀ ਹੋਈ ਹੈ ਸਭ ਦੀ ਹੁਣ ਕਦੇ ਜੱਫੀ ਪਾਈ ਬੈਠੇ ਉਹ ਤੁਹਾਡਾ ਦਾ ਖਹਿੜਾ ਛੜਾ ਦੀ ਜਾਤ ਪਾਤ ਤੇ ਖਹਿੜਾ ਤੁਸੀਂ ਛੜਾਉਣਾ ਨਹੀਂ ਚਾਹੁੰਦੇ ਸ਼ਾਇਦ ਹੁਣ ਸਹੂਲਤਾਂ ਬੰਦੀਆਂ ਨੇ ਤਾਂ ਕਰਕੇ ਨਹੀਂ ਚਾਹੁੰਦੇ ਉਹ ਲੋਭ ਆ ਗਏ ਇੱਧਰ ਲੋਭ ਆ ਗਿਆ ਨਾ ਇਹਦੇ ਪਿੱਛੇ ਕੀ ਲੋਭ ਹੈ ਜੇ ਲੋਭ ਹੈ ਇਹ ਬਹੁਤ ਨੁਕਸਾਨ ਕਰੂਗਾ ਲੋਭ ਵੀ ਲੋਭ ਗਵਾਵੇ ਮਾਨਸਾ ਜੋ ਪਾਣੀ ਤੇ ਬੂਰ ਜੇ ਹੁਣ ਬਰਾਬਰ ਨਾ ਹੋਏ ਕਿਸੇ ਨੂੰ ਬਰਾਬਰ ਨਹੀਂ ਹੋਣ ਦੇਣੇ ਉਹਨਾਂ ਨੇ ਨਹੀਂ ਉੱਠਣਾ ਹੈ ਉੱਠਣਾ ਥੋਨੂੰ ਪੈਣਾ ਉਹ ਤਾਂ ਪਾੜ ਕੇ ਰਾਜ ਉਹ ਤਾਂ ਪਾੜਨਾ ਚਾਹੁੰਦਾ ਹੀ ਸੀ ਉਹ ਗੱਲ ਤਾਂ ਜਿਹੜੇ ਫਟੇ ਨੇ ਉਹਨਾਂ ਨੂੰ ਸਮਝਣੀ ਹੈ ਵੀ ਯੂਨਾਈਟਿਡ ਅਸੀਂ ਹੋਣਾ ਸੀ ਉਹ ਜਿਹਨਾਂ ਨੇ ਇਕੱਠੇ ਹੋਣਾ ਸੀ ਉਹ ਆਪੇ ਖਿੰਡ ਗਏ ਕੱਲੀ ਕੱਲੀ ਉਂਗਲੀ ਕੀ ਕਰੂਗੀ ਕੱਲੀ ਉਂਗਲੀ ਦੀ ਕਿੰਨੀ ਤਾਕਤ ਹੁੰਦੀ ਹੈ ਅੱਡੋ ਅੱਡ ਕਰਤੇ ਪੜ ਕੇ ਫਿਰ ਉਹ ਜਿਹੜੇ ਅੱਗੇ ਮੂਹਰੇ ਬੈਠੇ ਅੱਡ ਕਰਨ ਵਾਲੇ ਉਹ ਏਜੰਟ ਨੇ ਪਾੜਨ ਵਾਲਿਆਂ ਦੇ ਉਹਨਾਂ ਨੂੰ ਤਾਂ ਸਰਦਾਰੀ ਮਿਲ ਗਈ ਉਹਨਾਂ ਨੂੰ ਆਪਣੀ ਸਰਦਾਰੀ ਸੀ ਮਤਲਬ ਪੱਲੇ ਕੀ ਹੈ ਪੱਲੇ ਕੁਛ ਨੀ ਇਮਾਨਦਾਰੀ ਕਿਤੇ ਨਹੀਂ ਹੈ ਅੱਜ ਅਸੀਂ ਜਿਹੜੇ ਉਹਨਾਂ ਦੇ ਨਾਲ ਰਲਦੇ ਨੇ ਇਸ ਗੱਲ ਦੀ ਲੜਾਈ ਲੜਨ ਵਿਜਾਤ ਪਾਤਰੀ ਬਸ ਕਦੇ ਨਹੀਂ ਲੜਨ ਦਿੰਦੇ ਉਹ ਲੜਾਈ ਜਿਹੜੇ ਰਮਦਾਸ ਦੇ ਜ਼ਿਆਦਾ ਠੇਕੇਦਾਰ ਨੇ ਲੜਾਈ ਨਹੀਂ ਲੜਨ ਦੇਣੀ ਉਹਨਾਂ ਦੇ ਖਿਲਾਫ ਹੋ ਜਾਣਾ ਤੁਹਾਡੇ ਇਹ ਨਹੀਂ ਲੜੀ ਲੜਾਈ ਫਿਰ ਤਾਂ ਸਾਰੇ ਇੱਕ ਹੋ ਗਏ ਫਿਰ ਤਾਂ ਇੱਕ ਹੋ ਗਏ ਇਹ ਕੁਛ ਇਹ ਜੇ ਵੀ ਰਵਿਦਾਸ ਦੀ ਬਾਣੀ ਅੱਡ ਕੱਲ੍ਹ ਵੀ ਭਗਤਾਂ ਨੂੰ ਫਿਰ ਤਾਂ ਤੁਸੀਂ ਆਪਣੇ ਆਪ ਇੱਕ ਹੋਏ ਹੋਏ ਫਿਰ ਤਾਂ ਦੁਸ਼ਮਣ ਦੀ ਲੋੜ ਹੈ ਨਾ ਨਹੀਂ ਤੁਸੀਂ ਫਿਰ ਤਾਂ ਇੱਕ ਕੀਤੇ ਦਾ ਫਾਇਦਾ ਹੀ ਕੋਈ ਨਾ ਹੋਵੇ ਉਹਨਾਂ ਨੇ ਤਰੀਕਾ ਲੱਭਣਾ ਕਿਵੇਂ ਤੁਹਾਨੂੰ ਪਾੜ ਦੀਏ ਫਿਰ ਤਾਂ ਸ਼ੈਤਾਨ ਦੀ ਸ਼ੈਤਾਨੀ ਚੱਲ ਗਈ ਫਿਰ ਤਾਂ ਕਾਮਯਾਬ ਹੋ ਗਏ ਜਿੱਦਣ ਸਾਰੇ ਇੱਕ ਹੋ ਜਾਣਗੇ ਉੱਧਰ ਨੱਤ ਪੈਣੀ ਹੈ ਸ਼ਰਾਰਤੀਆਂ ਦੇ ਉੱਧਰ ਬਾਬੜ ਨੇ ਕਾਬੂ ਦੇਣਾ ਨਹੀਂ ਬਾਬੜ ਨੇ ਕਾਬੂ ਨਹੀਂ ਦੇਣਾ ਤੁਹਾਨੂੰ ਕਿਸੇ ਨੂੰ ਕਾਬੂ ਦੇਣਾ ਕਾਬੂ ਉੱਧਰ ਦਊਗਾ ਜਿੱਦਣ ਅਸੀਂ ਗੁਰਬਾਣੀ ਅਪਣਾ ਲਈ ਉਹਨੇ ਅਪਣਾਉਣੀ ਹੈ ਨਹੀਂ ਜਿਹੜੇ ਉਹਨਾਂ ਚੋਂ ਅਪਣਾਉਣਗੇ ਉਹ ਆਪਣੇ ਨਾਲ ਆ ਜਾਣਗੇ ਅੱਗੇ ਵੀ ਆ ਗਏ ਆਪਣੇ ਨਾਲ ਜਿਹਨਾਂ ਨੇ ਅਪਣਾਈ ਆਪਣੇ ਨਾਲੇ ਖੜੇ ਨੇ ਭੱਟਾ ਨੇ ਅਪਣਾਈ ਆਪਣੇ ਨਾਲੇ ਖੜੇ ਨੇ ਜਿਹੜਾ ਅਪਣਾ ਲਈ ਆਪਣਾ ਹੀ ਆਪਾਂ ਜਾਤ ਪਾਤ ਨੂੰ ਮੰਨਦੇ ਹੀ ਨਹੀਂ ਹੈਗੇ ਰੌਲਾ ਹੀ ਮੁੱਕਿਆ ਅੰਦਰੋਂ ਨੀ ਨਾ ਮਟਾਈ ਜਾਤ ਪਾਤ ਅੰਦਰੋਂ ਵੀ ਲਈ ਖੜੇ ਗੱਲਾਂ ਕਰੀ ਜਾਂਦੇ ਜਿੰਨਾ ਚਿਰ ਅੰਦਰੋਂ ਨਹੀਂ ਮਿਟਾਉਂਦੇ ਮਿਟਣੀ ਨਹੀਂ ਹੈ ਕੋਈ ਚੀਜ਼ ਅੰਦਰੋਂ ਮਿਟਾਏ ਤੇ ਮਿਟਦੀ ਹੈ ਦੁਸ਼ਮਣੀ ਹੈ ਅੰਦਰੋਂ ਮਿਟਾਏ ਤੇ ਮਿਟਦੀ ਹੈ ਮੋਹ ਵੀ ਅੰਦਰੋਂ ਮਿਟਾਏ ਤੇ ਮਿਟਣਾ ਲੋਭ ਵੀ ਅੰਦਰੋਂ ਮਿਟਾਏ ਤੇ ਮਿਟਣਾ ਕ੍ਰੋਧ ਵੀ ਅੰਦਰੋਂ ਮਿਟਾਏ ਤੇ ਮਿਟਣਾ ਤੇ ਪ੍ਰੇਮ ਵੀ ਅੰਦਰੋਂ ਮਿਟਾਏ ਤੇ ਮਿਟਦਾ ਹੈ ਉਹ ਵੀ ਨਹੀਂ ਮਿਟਦਾ ਉਹ ਮਿਟਦਾ ਕਦੇ ਸੌਖਾ ਨਹੀਂ ਮਿਟਦਾ ਅੰਦਰੋਂ ਮਿਟਾਏ ਤੇ ਮਿਟਦਾ ਹਰੇਕ ਚੀਜ਼ ਜਿਹੜੀ ਮਨੋਤ ਹੈ ਨਾ ਮਨੋਤ ਅੰਦਰੋਂ ਮਿਟਾਏ ਤੇ ਮਿਟਦੀ ਹੈ ਇਹ ਮਿਟਾਉਣੀ ਉਹ ਚਾਹੀਦੀ ਹੈ ਮਿਟਾਉਣ ਚ ਫਾਇਦਾ ਨਹੀਂ ਇਹ ਵੱਤ ਨੂੰ ਨਹੀਂ ਰਹਿਣ ਦੇਣਾ ਕਿਸੇ ਨੇ ਉਹਨਾਂ ਨੂੰ ਤਾਂ ਬਰਦਾਸ਼ਤ ਨਹੀਂ ਵੱਤ ਹੈਗੀ ਇਹ ਵੱਤ ਵਾਲਿਆਂ ਦੀ ਏਕਤਾ ਕਿਵੇਂ ਹੋਵੇ ਉਹ ਜਿਹਨਾਂ ਨੂੰ ਚੱਕ ਕੇ ਉੱਤੇ ਲਿਆਉਂਦਾ ਤਾਂ ਦਾਬ ਛੱਡੀ ਖੜੇ ਨੇ ਜਿਹਨਾਂ ਨੂੰ ਥੱਲੇ ਉੱਤੇ ਕੀਤਾ ਸੀ ਉਹ ਤਾਂ ਆਪ ਛੱਡ ਕੇ ਪਾਸੇ ਹੋ ਗਏ ਦੂਏ ਦਾ ਪਾਸੇ ਹੋ ਜਾਂਦੇ ਤੁਸੀਂ ਤਾਂ ਨਾ ਪਾਸੇ ਹੋਵੋ ਰਵਿਦਾਸ ਗੁਰੂ ਹੈ ਨਹੀਂ ਹੈ ਇਹ ਝਗੜਾ ਕੋਈ ਨਹੀਂ ਨਾ ਝਗੜੇ ਦਾ ਮੁੱਦਾ ਅਸੀਂ ਨਾਨਕਾ ਰਵਿਦਾਸ ਦੇ ਵਿੱਚ ਫਰਕ ਪਾਉਂਦੇ ਹਾਂ ਨਾਲ ਇਹ ਦੱਸਦੇ ਉਹ ਕਹਿੰਦੇ ਨਾ ਗੁਰੂ ਰਵਿਦਾਸ ਹੈ ਨਾ ਗੁਰੂ ਨਾਨਕ ਹੈ ਦੋਏ ਗੁਰੂ ਨਹੀਂ ਭਾਈ ਦੋਏ ਦਾਸ ਇਹ ਕਹਿਣਾ ਸੀ ਇਹ ਲੜਾਈ ਲੜਦੇ ਫਿਰ ਸਵਾਲ ਸੀ ਹਾਂ ਦਰਗਾਹ ਦੇ ਵਿੱਚ ਭਗਤ ਮੰਨੇ ਜਾਂਦੇ ਨੇ ਸੰਸਾਰ ਦੁਨੀਆਂ ਨੂੰ ਭਗਤ ਸੰਸਾਰੀ ਬੋਲੀ ਚ ਭਗਤ ਨੇ ਸਾਡੀ ਬੋਲੀ ਚ ਭਗਤ ਨੇ ਕੋ ਭਗਤੀ ਕਰਨ ਵਾਲਾ ਭਗਤ ਹੁੰਦਾ ਜਿਹਦੀ ਭਗਤੀ ਪੂਰੀ ਹੋ ਗਈ ਭਗਤ ਹੋ ਗਏ ਭਗਤੀ ਉਹਨਾਂ ਨੇ ਕੀਤੀ ਹੈ ਉਹਨਾਂ ਦੀ ਭਗਤੀ ਪੂਰੀ ਹੋ ਗਈ ਇਸ ਕਰਕੇ ਭਗਤ ਵੀ ਕਿਹਾ ਜਾ ਸਕਦਾ ਉਹਨਾਂ ਨੂੰ ਭਗਤ ਕਰਕੇ ਉਹਨਾਂ ਨੂੰ ਮੰਨ ਕੇ ਗੁਰਬਾਣੀ ਦੇ ਵਿੱਚ ਭਗਤਾਂ ਦੇ ਸਿਰਲੇ ਹੇਠ ਉਹਨਾਂ ਦੀ ਬਾਣੀ ਰਚੀ ਹੈ ਭਗਤ ਇੱਕ ਪਦਵੀ ਦਾ ਨਾਮ ਹੈ ਉਹਨਾਂ ਨੇ ਆਪਣੇ ਨਾਲ ਪਦਵੀ ਲਾਈ ਨਹੀਂ ਸਗੋਂ ਭਗਤਾਂ ਦੀ ਮਹੱਲਾ ਹੀ ਲਿਖਿਆ ਪਹਿਲਾ ਮਹੱਲਾ ਦੂਜਾ ਮਹੱਲਾ ਤੀਜਾ ਭੱਟਾਂ ਨੇ ਉਹਨਾਂ ਨੂੰ ਪਦਵੀ ਦੇ ਦਿੱਤੀ ਭਗਤ ਕਿਉਂਕਿ ਭੱਟ ਬਾਅਦ 'ਚ ਹੋਏ ਨੇ ਪੰਜਵੇਂ ਪਾਤਸ਼ਾਹ ਦੇ ਬਾਅਦ 'ਚ ਹੋਏ ਨੇ ਭਗਤ ਭੱਟ ਵੀ ਭਗਤੇ ਨੇ ਦਰਜਾ ਸਾਰਿਆਂ ਦਾ ਬਰਾਬਰ ਹੈ ਘੱਟ ਕੋਈ ਨਹੀਂ ਹੈਗਾ ਚਾਹੇ ਇੱਕ ਸ਼ਬਦ ਹੈ ਕਿਸੇ ਦਾ ਸਾਰਿਆਂ ਨੂੰ ਅਸੀਂ 15 ਭਗਤ ਜਿਹੜੇ ਗਿਣਦੇ ਹਾਂ ਸੂਰਦਾਸ ਵੀ ਤਾਂ ਵਿੱਚ ਆ ਜਾਂਦਾ ਸੂਰਦਾਸ ਦੇ ਕਿੰਨੇ ਸ਼ਬਦ ਨੇ ਸਾਰੇ ਵਿੱਚ ਆ ਗਏ ਭੱਟਾਂ ਦੇ ਤਾਂ ਕਈ ਕਈ ਸਬਈਏ ਨੇ ਇਕੱਲੇ ਇਕੱਲੇ ਦੇ ਸਾਰੇ ਭਗਤ ਨੇ ਪਰ ਭਗਤਾਂ ਨੂੰ ਕਹਿਣ ਵਾਲਾ ਅਜੋ ਪਿੱਛੋਂ ਆਊਗਾ ਭਗਤਾਂ ਤੋਂ ਪਿੱਛੋਂ ਆਇਆ ਨਾ ਭੱਟਾਂ ਤੋਂ ਪਿੱਛੋਂ ਇਹ ਦਸਮ ਪਾਤਸ਼ਾਹ ਕਹਿ ਸਕਦੇ ਸੀ ਭੱਟਾਂ ਨੂੰ ਉਹ ਦੇ ਸਕਦੇ ਸੀ ਸਨਮਾਨ ਆਪੇ ਮਿਲ ਗਿਆ ਜਾਂ ਬਾਣੀ ਵਿੱਚ ਆ ਗਈ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਵਈਏ ਆ ਕੇ ਇਹ ਕੋਈ ਸਨਮਾਨ ਆਪੇ ਮਿਲ ਗਿਆ ਬਰਾਬਰ ਸਾਰੇ ਭੱਟਾ ਨੇ ਕਿਹਾ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਤਨ ਜਿਹਦੀ ਭਗਤੀ ਕੀਤੀ ਹੈ ਉਹ ਵੱਡਾ ਸੀ ਕੋਈ ਆਦਮੀ ਜ਼ਰੂਰ ਵੱਡਾ ਸੀ ਨਾਨਕ ਨੂੰ ਉਹ ਕੌਣ ਸੀ ਗੁਰੂ ਦਾ ਵੱਡਾ ਕੋਈ ਨਹੀਂ ਬਸ ਪੁਆਇੰਟ ਇੰਨਾ ਹੀ ਤੁਸੀਂ ਗੁਰੂ ਤੋਂ ਵੱਡਾ ਕੋਈ ਦੁਨੀਆਂ ਦੱਸੋ ਜੋ ਕੋਈ ਗੁਰੂ ਤੋਂ ਵੱਡਾ ਕੌਣ ਹੈ ਗੁਰੂ ਨੇ ਕਦੇ ਕਿਸੇ ਨੇ ਭਗਤੀ ਕੀਤੀ ਹੋਵੇ ਕਿਸੇ ਦੀ ਸਾਬਤ ਕਰੋ ਕਿਸੇ ਗ੍ਰੰਥ ਚੋਂ ਕਰੋ ਗ੍ਰੰਥ ਤਾਂ ਕੋਈ ਔਖੀ ਨਹੀਂ ਹੈ ਗੱਲ ਕੋਈ ਮੁਸ਼ਕਲ ਨਹੀਂ ਕੋਈ ਝਗੜਾ ਨਹੀਂ ਝਗੜਾ ਹਰਾਮਖੋਰੀ ਦਾ ਹਰਾਮਖੋਰੀ ਗੋਲਕ ਹੈ ਝਗੜਾ ਤਾਂ ਪੈਸਿਆਂ ਦਾ ਗੋਲਕ ਦਾ ਝਗੜਾ ਉਹ ਗੱਲ ਦਾ ਚੌਧਰ ਦਾ ਝਗੜਾ ਸੰਸਾਰੀ ਦਾ ਕੁਛ ਨਹੀਂ ਝਗੜਾ
ਮਹਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ
ਇਆਣੇ ਥੋੜੀ ਅਕਲ ਵਾਲਾ ਥੋੜੀ ਉਮਰ ਵਾਲਾ ਨਹੀਂ, ਥੋੜੀ ਅਕਲ ਵਾਲਾ।